ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਬੜੇ ਬੜੇ ਜਿਹੜੇ ਬਾਦਸ਼ਾਹ ਨੇ, ਸੁਲਤਾਨ ਚੱਕਰਵਰਤੀ ਪਾਤਸ਼ਾਹ ਜਿਹਦੇ ਥੱਲੇ ਕਈ ਰਾਜੇ ਹੋਰ ਹੋਣ। ਖਾਨ ਹੁੰਦਾ 5,000 ਹੀ 10,000 ਹੀ ਮਨੁੱਖ, ਜਿਹਦੇ ਵਸ ਵਿੱਚ 5-10,000 ਬੰਦਾ ਹੋਵੇ ਉਹਨੂੰ ਖਾਨ ਕਹਿੰਦੇ ਨੇ। ਅਥਵਾ ਇੱਥੋਂ ਤੱਕ ਵੀ ਸਾਰਾ ਸੰਸਾਰ ਹੀ ਜਿਹਦੇ ਵਸ ਵਿੱਚ ਹੈ, ਅਕਾਲ ਪੁਰਖ ਦੇ ਵਸ ਵਿੱਚ ਹੈ, ਜਿਹਦੇ ਵਸ ਵਿੱਚ ਖਾਨ ਸੁਲਤਾਨ ਸਗਲ ਜਹਾਨ ਹੈ, ਜਿਸ ਅਕਾਲ ਪੁਰਖ ਦੇ ਵਸ ਵਿੱਚ ਬਾਦਸ਼ਾਹ ਸਾਹ ਸਭ ਵਸ ਕਰ ਦਿੰਦੇ, ਜੀ ਜੰਤ ਸਭ ਵਸ ਕਰ ਦਿੰਦੇ। ਜਾ ਕਾ ਕੀ ਆ ਸਭ ਕੁਛ ਹੋਏ, ਤਿਸ ਤੇ ਬਾਹਰ ਨਾਹੀਂ ਕੋਏ। ਜਿਹਦਾ ਕੀਤਾ ਹੋਇਆ ਸਾਰਾ ਕੁਝ ਹੁੰਦਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਤਾਂ ਕੋਈ ਕੁਛ ਕਰ ਹੀ ਨਹੀਂ ਸਕਦਾ, ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ ਕਹਿੰਦੇ ਨੇ। ਹੁਣ ਇਹਦੇ ਲਈ ਆਪਾਂ ਬੇਨਤੀ ਕਿੱਥੇ ਕਰਨੀ ਹੈ? ਕਉ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ ਰਹਾਓ। ਕਹਿੰਦੇ ਬਈ ਗੁਰਸਿੱਖ ਤੂੰ ਆਪਣੇ ਗੁਰਾਂ ਕੋਲ ਬੇਨਤੀ ਕਰ, ਉਹ ਗੁਰੂ ਸਾਹਿਬ ਤੇਰੇ ਸਾਰੇ ਜਿਹੜੇ ਕੰਮ ਨੇ ਨਿਭਾਉਣਗੇ, ਪੂਰੇ ਕਰ ਦੇਣਗੇ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸਭ ਤੇ ਊਚ ਜਾ ਕਾ ਦਰਬਾਰ, ਸਗਲ ਭਗਤ ਜਾ ਕਾ ਨਾਮ ਆਧਾਰ। ਜਿਸ ਵਾਹਿਗੁਰੂ ਦਾ ਜਿਹੜਾ ਸੱਚਖੰਡ ਦਰਬਾਰ ਹੈ ਵੱਡਾ, ਦੂਸਰਾ ਦੁਨੀਆਂ ਦੇ ਅੰਦਰ ਉਹਦਾ ਸਤਸੰਗ ਦਰਬਾਰ ਹੈ, ਇਹ ਦੋ ਦੇ ਦਰਬਾਰ ਨੇ ਸਤਿਗੁਰੂ ਦੇ, ਸਭ ਤੋਂ ਵੱਡੇ ਅਕਾਲ ਪੁਰਖ ਦੇ ਦਰਬਾਰ ਨੇ। ਜਿਸ ਵਾਹਿਗੁਰੂ ਦਾ ਨਾਮ ਸਾਰਿਆਂ ਭਗਤਾਂ ਦਾ ਆਸਰਾ ਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਭਗਤਾਂ ਦੇ ਉੱਤੇ, ਉਹਦੇ ਨਾਮ ਨੂੰ, ਪਰਮਾਤਮਾ ਨਾਮ ਨੂੰ ਆਪਣਾ ਆਸਰਾ ਸਮਝਦੇ ਨੇ। ਸਰਬ ਵਿਆਪਤ ਪੂਰਨ ਧਨੀ, ਜਾ ਕੀ ਸੋਭਾ ਘੱਟ ਘੱਟ ਬਣੀ। ਉਹ ਪੂਰਨ ਸਾਰਿਆਂ ਦੀ ਜਿਹੜੀ ਹੈ ਨਾ ਅਕਾਲ ਪੁਰਖ ਵਾਹਿਗੁਰੂ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਹੀ ਧਨੀ ਹੈ, ਸਭ ਦਾ ਮਾਲਕ ਵਾਹਿਗੁਰੂ ਹੈ, ਕੋਈ ਵੀ ਉਸ ਵਾਹਿਗੁਰੂ ਤੋਂ ਬਾਹਰ ਨਹੀਂ ਹੈ, ਸਰਬ ਵਿਆਪਕ ਹੈ। ਉਹਦੀ ਜਿਹੜੀ ਸੋਭਾ ਸਾਰਿਆਂ ਦਿਲਾਂ ਦਿਲਾਂ ਦੇ ਵਿੱਚ, ਘਟਾਂ ਘਟਾਂ ਦੇ ਵਿੱਚ, ਥਾਵਾਂ ਥਾਵਾਂ ਦੇ ਵਿੱਚ ਬਣੀ ਹੋਈ ਹੈ, ਉਹਦੀ ਕਿਰਪਾ ਨਾਲ ਜੇ ਉਹਦਾ ਸਿਮਰਨ ਕਰੀਏ ਤਾਂ ਬਹੁਤ ਬਖਸ਼ਿਸ਼ ਹੁੰਦੀ ਅਕਾਲ ਪੁਰਖ ਵਾਹਿਗੁਰੂ ਦੀ। ਕਿਹੜੀ ਕਿਹੜੀ ਕਿਰਪਾ ਹੁੰਦੀ ਜੀ? ਜਿਸ ਸਿਮਰਤ ਦੁੱਖ ਡੇਰਾ ਢਹਿ, ਜਿਸ ਸਿਮਰਤ ਜਮ ਕਿਸ਼ੂ ਨਾ ਕਹਿ। ਜਿਹਦਾ ਸਿਮਰਨ ਕੀਤਿਆਂ ਦੁੱਖਾਂ ਦਾ ਡੇਰਾ ਕੀ ਹੁੰਦਾ? ਅਗਿਆਨ। ਅਸਲ ਵਿੱਚ ਅਗਿਆਨ ਹੀ ਦੁੱਖਾਂ ਦਾ ਡੇਰਾ ਮਿਟ ਜਾਂਦਾ ਹੈ, ਗਿਆਨ ਤੱਕ ਪਹੁੰਚਣਾ ਬਹੁਤ ਔਖਾ, ਗਿਆਨ ਸੁਣ ਲੈਣਾ ਹਲੇ ਸੌਖਾ ਹੈ, ਪਰ ਮਹਾਰਾਜ ਕਹਿੰਦੇ ਗਿਆਨ ਤੱਕ ਪਹੁੰਚ ਜਾਣਾ ਜਿਹੜਾ ਹੈ ਨਾ ਉਹ ਬਹੁਤ ਹੀ ਔਖਾ ਆਪਣੇ ਵਾਸਤੇ। ਜਿਹਦਾ ਸਿਮਰਨ ਕੀਤਿਆਂ ਜਮ ਕੁਛ ਵੀ ਨਹੀਂ ਕਹਿੰਦਾ, ਜਮਦੂਤ ਸੇਵਕ ਬਣ ਜਾਂਦਾ। ਇੱਕ ਗੱਲ ਇਹ ਥੱਲੇ ਥੱਲੇ ਦੀ ਆਮ ਲੋਕਾਂ ਨੂੰ, ਇੱਕ ਹੁੰਦੀ ਉੱਪਰ ਅਭਿਆਸੀਆਂ ਲਈ, ਜੇ ਨਾਮ ਜਪਣ ਵਾਲੇ ਨੇ, ਭਗਤੀ ਕਰਨ ਵਾਲੇ ਨੇ, ਉਹ ਇਹ ਦੱਸਦੇ ਰਹਿੰਦੇ ਸਾਨੂੰ ਬਈ ਦੂਰੋਂ ਤਾਂ ਉਹ ਜਮਦੂਤ ਜੇ ਖੜੇ ਸੀਗੇ, ਫਿਰ ਉਹ ਸਿੰਘ ਸੁੰਘ ਜੇ ਅਲੋਪ ਕਰਕੇ ਆਪਣੇ ਸਧਾਰਨ ਜੇ ਮਨੁੱਖ ਬਣ ਕੇ ਸਾਡੇ ਕੋਲ ਆਏ, ਆ ਕੇ ਝੁਕਣ ਲੱਗ ਪਏ, ਮੂਹਰੇ ਹੱਥ ਜੋੜਨ ਲੱਗ ਪਏ ਵੀ ਇਹ ਕਿਉਂ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਆਏ? ਕਹਿੰਦੇ ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਸੀ ਜੀ, ਸਾਡਾ ਵੀ ਭਲਾ ਹੋ ਜਾਏਗਾ। ਜਮਦੂਤ ਵੀ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨ ਆਉਂਦੇ ਨੇ, ਹੁੰਦੇ ਇਹਨਾਂ ਦੇ ਸਿਰ 'ਤੇ ਸਿੰਘ ਹੁੰਦੇ ਵੱਡੇ ਵੱਡੇ, ਬਹੁਤ ਲੰਬੇ ਲੰਬੇ ਕੱਦਾਂ ਵਾਲੇ ਤਕੜੇ। ਸੋ ਰੱਬ ਦੇ ਪਿਆਰੇ ਦੱਸਦੇ ਨੇ ਬਚਨ ਬਈ ਉਹ ਆ ਕੇ ਸਧਾਰਨ ਜੇ ਮਨੁੱਖ ਬਣ ਕੇ ਪਹਿਲਾਂ ਸਾਡੇ ਨੇੜੇ ਉਹਨਾਂ ਨੇ ਆ ਕੇ ਨਮਸਕਾਰ ਕੀਤੀ, ਪਰ ਇਹ ਜਾ ਕੇ ਫਿਰ ਉਹੀ ਰੂਪ ਬਣਾ ਕੇ ਫਿਰ ਚਲੇ ਗਏ। ਮਹਾਰਾਜ ਕਹਿੰਦੇ ਨੇ ਕਿ ਧਰਮ ਰਾਜਾ ਵੀ ਉਹਨਾਂ ਦਾ ਮਿੱਤਰ ਬਣ ਜਾਂਦਾ ਰੱਬ ਦੇ ਪਿਆਰਿਆਂ ਦਾ, ਜਮਦੂਤ ਵੀ ਉਹਨਾਂ ਦੇ ਸੇਵਕ ਬਣ ਜਾਂਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਨੇ ਨਾਮ ਜਪਣ ਵਾਲਿਆਂ ਦਾ। ਨਾਮ ਨੂੰ ਸਮਝ ਹੀ ਨਹੀਂ ਸਕੇ ਆਪਾਂ, ਜਿਵੇਂ ਕਿਸੇ ਬੰਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਨਾ, ਉਹਨੂੰ ਕੋਈ ਕੁਛ ਨਹੀਂ ਕਹਿੰਦਾ ਵੀ ਇਹਦੇ ਕੋਲ ਬਹੁਤ ਪੈਸੇ ਵਾਲਾ ਬੰਦਾ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਪੈਸੇ ਵਾਲੇ ਨੂੰ ਤਾਂ ਹਾਲੇ ਜਮਦੂਤ ਛੱਡਦਾ ਹੀ ਨਹੀਂ ਹੈ, ਵਿਕਾਰ ਨਹੀਂ ਛੱਡਦੇ, ਪਹਿਲਾਂ 10 ਆਏ ਨੇ ਮਹਾਰਾਜ। ਪਰ ਜਿਨ੍ਹਾਂ ਬੰਦਿਆਂ ਕੋਲ ਨਾਮ ਧਨ ਹੈ ਉਹਨਾਂ ਨੂੰ ਕੋਈ ਤਿੰਨਾਂ ਲੋਕਾਂ ਵਿੱਚ ਵੀ ਕੁਛ ਨਹੀਂ ਕਹਿ ਸਕਦਾ, ਸਾਰੇ ਹੀ ਨਮਸਕਾਰ ਕਰੀ ਜਾਂਦੇ, ਉਹਨੂੰ ਮੱਥਾ ਟੇਕੀ ਜਾਂਦੇ ਆ ਕੇ। ਇਹ ਤਾਂ ਪ੍ਰਤੱਖ ਬਥੇਰੇ ਰੱਬ ਦੇ ਕੌਤਕ ਹੁੰਦੇ ਨੇ ਬੰਦਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਕਿ ਉਹਨਾਂ ਕੋਲ ਹਰੇਕ ਚੀਜ਼ ਹੀ ਆ ਕੇ ਚੌ ਨਾਲ ਆਉਂਦੇ ਨਾਲੇ। ਜਿਵੇਂ ਆਪਾਂ ਚੌ ਨਾਲ ਜਾਂਦੇ ਕਿਸੇ ਸੰਤ ਮਹਾਤਮਾ ਕੋਲ, ਗੁਰੂ ਸਾਹਿਬ ਦੇ ਕੋਲ, ਉਹ ਵੀ ਚਾਉ ਨਾਲ ਆਉਂਦੇ ਨੇ। ਉਹ ਤਾਂ ਆਉਂਦੇ ਨੇ ਵੀ ਲੈ ਵੀ ਬੰਦਾ ਤਨ ਹੈ ਬਈ, ਇਹਨੂੰ ਰੱਬ ਨੇ ਬਖਸ਼ ਲਿਆ, ਇਹਨੂੰ ਨਾਮਦਾਨ ਦੇਤਾ, ਚਲੋ ਇਹਦੇ ਬਹਾਨੇ ਆਪਾਂ ਵੀ ਤਰ ਜਾਂਗੇ। ਫਿਰ ਉਹ ਲੋਕ ਸਾਰੇ ਜਣੇ ਇਕੱਠੇ ਤਿੰਨਾਂ ਲੋਕਾਂ ਵਿੱਚੋਂ ਹੋ ਕੇ ਰੱਬ ਦੇ ਪਿਆਰੇ ਕੋਲ ਜਾਂਦੇ ਨੇ। ਜਿਵੇਂ ਰਾਜੇ ਦਾ ਲੜਕਾ ਹੁੰਦਾ, ਰਾਜੇ ਦਾ ਰਾਜਕੁਮਾਰ, ਉਹਨੂੰ ਸਾਰੇ ਗੋਦੀ ਜਾ ਕੇ ਖੜਾਈ ਜਾਂਦੇ ਨੇ। ਰਾਜਾ ਖੁਸ਼ ਹੋ ਜਾਂਦਾ ਉਸ ਬੰਦੇ 'ਤੇ ਵੀ ਕਿ ਮੇਰੇ ਬੱਚੇ ਨੂੰ ਖੜਾ ਰਿਹਾ। ਇਸੇ ਪ੍ਰਕਾਰ ਭਗਤੀ ਕਰਨ ਵਾਲਿਆਂ ਨੂੰ ਇਹ ਜਾ ਕੇ ਸਾਰੇ ਮੱਥਾ ਟੇਕੀ ਜਾਂਦੇ ਨੇ। ਜੇ ਉਹ ਪੁੱਛਦੇ ਨੇ ਵੀ ਤੁਸੀਂ ਕਿਵੇਂ ਆਏ, ਬਸ ਕਹਿੰਦੇ ਅਸੀਂ ਦਰਸ਼ਨ ਹੀ ਕਰਨ ਆਏ ਸੀ ਤੁਹਾਡੇ। ਉਹ ਦਰਸ਼ਨ ਹੀ ਕਰਨ ਆਈ ਜਾਂਦੇ, ਉਹਨਾਂ ਦੇ ਲਾਈਨਾਂ ਲੱਗ ਜਾਂਦੀਆਂ ਉਹਨਾਂ ਦੀਆਂ। ਨਾਮ ਦੀ ਸ਼ਕਤੀ ਨੂੰ ਪਹਿਚਾਣੋ, ਨਾਮ ਦੀ ਸ਼ਕਤੀ ਸਮਝ ਲੱਗ ਜੇ ਬਸ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ, ਤੁਸੀਂ ਤਿੰਨਾਂ ਲੋਕਾਂ ਦੇ ਰਾਜੇ ਬਣ ਜਾਣਾ। ਤੁਸੀਂ ਹੈਰਾਨ ਹੋ ਜਾਓਗੇ ਵੀ ਅਸੀਂ ਇੰਨੀ ਵੱਡੀ ਪਦਵੀ ਸਾਡੀ ਕਿਵੇਂ ਬਣ ਗਈ, ਇਹ ਨਾਮ ਨੇ ਬਣਾਉਣੀ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ। ਜਿਸ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਸੁੱਕੇ ਅੰਤਹਿ ਕਰਨ ਅੰਦਰੋਂ ਸ਼ੁਭ ਗੁਣਾਂ ਨਾਲ ਹਰੇ ਹੋ ਜਾਂਦੇ ਨੇ, ਸੁੱਕੇ ਦਰਖਤ ਹਰੇ ਹੋ ਜਾਂਦੇ ਨੇ। ਜਿੱਥੇ ਹੱਥ ਲਾਤਾ ਉਹੀ ਹਰਾ ਹੋ ਜਾਣਾ, ਕਿਉਂਕਿ ਜਿੱਥੇ ਨਾਮ ਹੈ ਉੱਥੇ ਸਭ ਕੁਝ ਕਿਰਪਾ ਹੀ ਕਿਰਪਾ ਹੈ, ਸਭ ਕੁਝ ਹਰਾ ਭਰਾ। ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ ਉਹ ਥਾਂ ਹੀ ਸੁੱਕੇ ਬਾਗ ਵੀ ਹਰੇ ਕਰਦੇ, ਕੋਈ ਖਾਸ ਗੱਲ ਨਹੀਂ ਹੁੰਦੀ। ਆਮ ਲੋਕਾਂ ਲਈ ਇਹ ਗੱਲ ਬਹੁਤ ਵੱਡੀ ਹੁੰਦੀ। ਆਮ ਜਿਵੇਂ ਲੋਕ ਕਹਿੰਦੇ ਰੀਠਾ ਮਿੱਠਾ ਨਹੀਂ ਕੀਤਾ, ਇਹ ਛੋਟੀ ਜਿਹੀ ਗੱਲ ਹੈ, ਬਾਹਲੀ ਵੱਡੀ ਗੱਲ ਨਹੀਂ ਨਾਮ ਜਪਣ ਵਾਲਿਆਂ ਲਈ। ਇਹ ਜਿਹੜੀਆਂ ਤੁਸੀਂ ਦੇਖਦੇ ਹੋ ਦੁਨਿਆਵੀ ਕਰਾਮਾਤਾਂ ਫਲਾਨਾ ਢਿਮਕਾ, ਇਹ ਕੋਈ ਖਾਸ ਗੱਲ ਨਹੀਂ ਹੁੰਦੀ। ਵੱਡੀ ਚੀਜ਼ ਹੁੰਦੀ ਛੇਵਾਂ ਤੱਤ ਬਣਾਉਣਾ। ਪੰਜ ਤੱਤ ਅਕਾਲ ਪੁਰਖ ਨੇ ਬਣਾਏ ਨੇ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਮਹਾਰਾਜ ਕਹਿੰਦੇ ਕੋਈ ਛੇਵਾਂ ਤੱਤ ਬਣਾ ਕੇ ਦਿਖਾਓ, ਫੇਰ ਤਾਂ ਮੰਨੀਏ। ਵੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਇਹ ਤਾਂ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਉਹ ਜੋ ਮਰਜ਼ੀ ਕਰ ਸਕਦੇ ਨੇ, ਸਭ ਕੁਛ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਬਹੁਤ ਮਹਾਤਮਾ ਐਸਾ ਕਰਦੇ ਵੀ ਨੇ। ਪਰ ਹੁਣ ਕਿਉਂਕਿ ਅੱਜ ਤੋਂ 20-40 ਸਾਲ ਪਹਿਲਾਂ ਲੋਕ ਹੋਰ ਤਰ੍ਹਾਂ ਦੇ ਸੀ, 80 ਸਾਲ ਪਹਿਲਾਂ ਦੁਨੀਆ ਹੋਰ ਸੀ, 100 ਸਾਲ ਪਹਿਲਾਂ ਹੋਰ ਸੀ, ਜਿਹੜੇ ਹੁਣ ਦੇ ਲੋਕ ਨੇ ਇਹ ਹੋਰ ਹੀ ਤਰ੍ਹਾਂ ਦੇ ਆ। ਇਹਨਾਂ ਦੇ ਵਿੱਚ ਬੰਦੇ ਕਾਬਲ ਨਹੀਂ ਹੈ ਅੱਗੇ, ਅਧਿਕਾਰੀ ਨਹੀਂ ਹੈ ਅੱਗੇ, ਬੜਬੋਲੇ ਜ਼ਿਆਦਾ ਨੇ, ਮੂਹਰੋਂ ਹੋਰ ਹੀ ਕੁਛ ਬੋਲ ਜਾਂਦੇ ਨੇ, ਉਹ ਬੋਲਣ ਕਰਕੇ ਫਿਰ ਘਾਟਾ ਖਾ ਜਾਂਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀਆਂ ਅਣ ਅਧਿਕਾਰੀ ਬੰਦੇ ਨੂੰ ਅਧਿਕਾਰਤ ਵਾਲੀਆਂ ਚੀਜ਼ਾਂ ਨਹੀਂ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ। ਇਸੇ ਕਰਕੇ ਬ੍ਰਹਮ ਗਿਆਨੀ ਥੋੜ੍ਹਾ ਦੂਰ ਹੀ ਰਹਿਣਾ ਪਸੰਦ ਕਰਦੇ ਨੇ ਐਸੇ ਲੋਕਾਂ ਤੋਂ, ਕਿ ਇਹਨਾਂ ਦੇ ਨੇੜੇ ਲੱਗਣ ਦੀ ਕੋਈ ਲੋੜ ਨਹੀਂ, ਕਿਉਂਕਿ ਪੁੱਠਾ ਬੋਲ ਦੇਣਾ ਨੁਕਸਾਨ ਉਹਦਾ ਹੀ ਹੋ ਜਾਣਾ। ਮੇਰਾ ਤਾਂ ਕਹਿੰਦੇ ਨੁਕਸਾਨ ਨਹੀਂ ਹੋਣਾ, ਪਰ ਇਹਦਾ ਨੁਕਸਾਨ ਹੋ ਜਾਣਾ। ਸੋ ਜਿਸ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਪਾਹਨ ਹੁੰਦਾ ਪੱਥਰਾਂ ਵਾਂਗੂ ਕਠੋਰ ਹਿਰਦੇ ਵਾਲੇ ਵੱਡੇ ਪਾਪੀ ਜਿਹੜੇ ਨਰਕਾਂ 'ਚ ਡੁੱਬਦੇ ਹੋਏ ਤਰ ਜਾਂਦੇ ਨੇ, ਇਹੋ ਜਿਹਾ ਸਿਮਰਨ ਹੈ ਇਹ ਪਰਮਾਤਮਾ ਦਾ। ਸੰਤ ਸਭਾ ਕਉ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ। ਉਹਨਾਂ ਸੰਤਾਂ ਦੀ ਸਭਾ ਨੂੰ ਮੈਂ ਸਦਾ ਹੀ ਨਮਸਕਾਰ ਕਰਦਾ, ਉਹਨਾਂ ਦੇ ਜੈਕਾਰ ਕਰਦਾ, ਧੰਨ ਧੰਨ ਕਹਿੰਦਾ ਉਹਨਾਂ ਨੂੰ, ਜਿਨ੍ਹਾਂ ਸੰਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਨਾਮ ਹੈ। ਉਹ ਨਾਮ ਤੋਂ ਬਿਨਾਂ ਇੱਕ ਛਿੰਨ ਵੀ ਨਹੀਂ ਜਿਉਂ ਸਕਦੇ। ਨਾਮ ਹੀ ਉਹਨਾਂ ਦਾ ਆਧਾਰ ਹੈ, ਨਾਮ ਹੀ ਉਹਨਾਂ ਦਾ ਪ੍ਰਾਣ ਹੈ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ। ਮਹਾਰਾਜ ਕਦਰ ਕਰਦੇ ਨੇ, ਜਿਸ ਵੇਲੇ ਸੰਤਾਂ ਨੇ ਮੇਰੀ ਬੇਨਤੀ ਸੁਣ ਲਈ ਤਾਂ ਸੰਤਾਂ ਦੀ ਕਿਰਪਾ ਨਾਲ ਮੈਨੂੰ ਨਾਮ ਦਾ ਨਿਵਾਸ ਮਿਲਿਆ। ਜਿਹੜੇ ਪੂਰਨ ਪੁਰਖ ਹੁੰਦੇ ਨੇ ਉਹਨਾਂ ਦਾ ਅਤੇ ਅਕਾਲ ਪੁਰਖ ਦਾ ਅਤੇ ਸਤਿਗੁਰਾਂ ਦਾ ਇੱਕੋ ਹੀ ਰੂਪ ਬਣ ਜਾਂਦਾ, ਤਿੰਨਾਂ ਵਿੱਚ ਫਰਕ ਨਹੀਂ ਹੁੰਦਾ ਕੋਈ। ਦਸਵੇਂ ਪਾਤਸ਼ਾਹ ਕਹਿੰਦੇ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਾਹੀਂ ਭੇਵ। ਕਹਿੰਦੇ ਸਾਡੇ ਤਿੰਨਾਂ 'ਚ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ, ਅਸੀਂ ਇੱਕੋ ਹੀ ਰੂਪ ਨੇ। ਜਿਹੜੇ ਲੋਕ ਅਵਸਥਾ ਤੋਂ ਵਾਂਝੇ ਨੇ, ਅਵਸਥਾ ਤੋਂ ਹੀਣੇ ਨੇ, ਹੁਣ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਵਡਿਆਈ ਦੇਣੀ ਸੀ ਬਾਬਾ ਬੁੱਢਾ ਜੀ ਨੂੰ, ਸੋ ਮਾਤਾ ਗੰਗਾ ਜੀ ਨੂੰ ਹੁਕਮ ਹੋਇਆ, ਅੱਖਰ ਦੇ ਵਿੱਚ ਹੀ ਗੱਲ ਹੁੰਦੀ ਬਸ ਸਾਰੀ। ਬਚਨ ਹੈ ਤੁਹਾਨੂੰ ਬਾਬਾ ਬੁੱਢਾ ਜੀ ਤੋਂ ਪੁੱਤਰ ਦੀ ਦਾਤ ਮਿਲੇਗੀ। ਦੇ ਤਾਂ ਆਪ ਹੀ ਦਿੱਤੀ, ਸੋਚ ਕੇ ਦੇਖੋ, ਦੇ ਤਾਂ ਆਪ ਹੀ ਦਿੱਤੀ। ਬਸ ਇਹ ਵੀ ਉੱਥੋਂ ਦੀ ਗੇੜਾ ਲਾ ਕੇ ਆਉਣਾ ਥੋੜ੍ਹਾ ਜਿਹਾ, ਕਿਉਂ ਉਹ ਜਿਹੜਾ ਮੇਰਾ ਰੂਪ ਹੈ ਬ੍ਰਹਮ ਗਿਆਨੀ ਹੈ ਉਹ ਵੱਡਾ ਹੈ, ਇਹ ਜਣਾਉਣਾ ਸੀ ਬਸ ਕਿ ਮੇਰਾ ਰੂਪ ਹੈ ਉਹ। ਬ੍ਰਹਮ ਗਿਆਨੀ ਨੂੰ ਵਡਿਆਈ ਦਿੰਦੇ ਨੇ ਸਤਿਗੁਰੂ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਵਡਿਆਈ ਦਿੰਦੇ ਨੇ। ਗੁਰੂ ਸਾਹਿਬ ਕੀਰਤਨ ਆਪ ਕਰਦੇ ਨੇ, ਕਥਾ ਆਪ ਕਰਦੇ ਨੇ, ਗੁਰੂ ਸਾਹਿਬ ਪਾਠ ਆਪ ਕਰਦੇ ਨੇ, ਗੁਰੂ ਸਾਹਿਬ ਸਭ ਕੁਛ ਕਰਦੇ ਨੇ, ਸਿਰਫ ਵਡਿਆਈ ਦੇ ਦਿੰਦੇ ਆਪਣੇ ਗੁਰਸਿੱਖਾਂ ਨੂੰ। ਉਦਾਂ ਹੀ ਕਹਿਣਗੇ ਇਹ ਕਰਦਾ, ਉਹਦੀ ਵਡਿਆਈ ਦੁਨੀਆਂ 'ਚ ਹੋ ਜਾਂਦੀ ਹੈ। ਤਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਨੇ ਵਾਲੇ ਤਾਂ ਆਪ ਹੀ ਹੁੰਦੇ ਨੇ, ਕੋਈ ਬੰਦਾ ਕੁਛ ਵੀ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਵੀ ਕੁਛ ਹੁੰਦਾ ਉਹ ਰੱਬ ਦੇ ਪਿਆਰਿਆਂ ਨੂੰ ਰੱਬ ਵਡਿਆਈ ਦੇ ਦਿੰਦਾ। ਬਹੁਤ ਆਪਣੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ, ਉਹ ਤਾਂ ਸਿਰਫ ਇੱਕ ਰੀਤੀ ਚਲਾਉਣੀ ਸੀ। ਬਾਬਾ ਦੀਪ ਸਿੰਘ ਦੇ ਸਥਾਨ 'ਤੇ ਵਡਿਆਈ ਮਿਲੀ ਹੈ, ਬਾਬਾ ਅਟਲ ਰਾਏ ਜੀ ਦੇ ਸਥਾਨ 'ਤੇ ਵਡਿਆਈ ਦਿੱਤੀ ਹੈ, ਬਾਬਾ ਗੁਰਦਿੱਤਾ ਜੀ ਦੇ ਸਥਾਨ 'ਤੇ ਵਡਿਆਈ ਦਿੱਤੀ ਹੈ, ਕਰਨ ਵਾਲੇ ਆਪ ਹੀ ਨੇ। ਬਚਨ ਹੈ ਧੰਨ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਉਹ ਛੇਵੇਂ ਪਾਤਸ਼ਾਹ ਦਾ ਵਰ ਹੈ, ਤਾਕਤ ਉਹਨਾਂ ਦੀ ਆਪਣੀ ਹੈ, ਚੱਲ ਰਹੀ ਬਾਬਾ ਗੁਰਦਿੱਤਾ ਜੀ ਦੇ ਸਥਾਨ 'ਤੇ। ਬਾਬਾ ਗੁਰਦਿੱਤਾ ਵੀ ਛੋਟੀ ਹਸਤੀ ਨਹੀਂ, ਪੀਰ ਬੁੱਢਣ ਸ਼ਾਹ ਨੂੰ ਜਦੋਂ ਦਰਸ਼ਨ ਦੇਣੇ ਸੀ ਗੁਰੂ ਨਾਨਕ ਦੇ ਰੂਪ ਵਿੱਚ, ਬਚਨ ਹੋਇਆ ਪਹਿਲੇ ਸਰੂਪ 'ਚ ਕਿ ਜਦੋਂ ਛੇਵੇਂ ਸਰੂਪ 'ਚ ਆਵਾਂਗੇ ਉਦੋਂ ਦੁੱਧ ਪੀਵਾਂਗੇ ਤੇਰੇ ਪਾਸੋਂ। ਪੀਰ ਬੁੱਢਣ ਸ਼ਾਹ ਛੇਵੇਂ ਸਰੂਪ ਤੱਕ ਉਡੀਕਦਾ ਰਿਹਾ। ਮਹਾਰਾਜ ਕਹਿਣ ਲੱਗੇ ਬਾਬਾ ਗੁਰਦਿੱਤਾ ਜੀ ਨੂੰ, ਬੇਟਾ ਜੀ ਪੀਰ ਬੁੱਢਣ ਸ਼ਾਹ ਨੇ ਚੜ੍ਹਾਈ ਕਰਨੀ ਹੈ ਤਾਂ ਸਮਾਂ ਆ ਗਿਆ, ਸਾਤੋਂ ਜਾ ਨਹੀਂ ਹੋਣਾ, ਤੁਸੀਂ ਗੁਰੂ ਨਾਨਕ ਦਾ ਰੂਪ ਧਾਰ ਕੇ ਉਹਨੂੰ ਦਰਸ਼ਨ ਦੇ ਕੇ ਉੱਥੋਂ ਦੁੱਧ ਪੀ ਕੇ ਆਉਣਾ। ਬਾਬਾ ਗੁਰਦਿੱਤਾ ਜੀ ਹੁਣ ਕੋਈ ਛੋਟੀ ਹਸਤੀ ਨਹੀਂ ਹੈ, ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਰੂਪ ਧਾਰਿਆ, ਜਾ ਕੇ ਪੀਰ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ, ਉੱਥੇ ਦੁੱਧ ਪੀਤਾ ਜਾ ਕੇ, ਔਰ ਮਹਾਰਾਜ ਨੇ ਬਚਨ ਕੀਤਾ ਕਿ ਉੱਥੋਂ ਦੀ ਯਾਤਰਾ ਤਾਂ ਲੱਗਣੀ ਜੇ ਪੀਰ ਬੁੱਢਣ ਸ਼ਾਹ ਦੇ ਸਥਾਨ 'ਤੇ ਜਾਵੇਗਾ ਕੋਈ। ਠੀਕ ਆ, ਉਹ ਮਹਾਂਪੁਰਖ ਹੋਏ ਨੇ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਧੰਨੋ ਤੁਸੀਂ। ਦਰਗਾਹੀ ਸ਼ਾਹ ਪੀਰ ਨਾਭਾ ਸਾਹਿਬ ਜੀ ਨੇ ਨੌਵੇਂ ਪਾਤਸ਼ਾਹ ਦੇ ਸੀਸ ਉੱਤੇ ਸਾਰੀ ਰਾਤ ਪਹਿਰਾ ਦਿੱਤਾ ਸੀ। ਪੀਰ ਬੁੱਧੂ ਸ਼ਾਹ ਜੀ, ਪੀਰ ਮੀਆਂ ਮੀਰ ਜੀ, ਇਹ ਬੜੇ ਵੱਡੀਆਂ ਹਸਤੀਆਂ ਹੋਈਆਂ ਨੇ। ਉਹਨਾਂ ਦੀ ਕਮਾਈ ਨੂੰ ਅਸੀਂ ਝੁਕ ਜਾਂਦੇ ਹਾਂ ਵੀ ਤੁਹਾਡੀ ਕਮਾਈ ਬਹੁਤ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਐਸੇ ਐਸੇ ਸਥਾਨ ਪਏ ਨੇ ਜਿੱਥੇ ਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ। ਸੰਤ ਪ੍ਰਸਾਦ ਮੋਕਾ ਨਾਮ ਨਿਵਾਸ, ਹੁਣ ਇਹ ਤਾਂ ਗੱਲ ਵੱਖਰੀ ਰਹਿ ਗਈ, ਪਰ ਸਤਿਗੁਰੂ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪਰ ਉਹ ਖਾਲਸਾ ਕਿ ਜਬ ਲੱਗ ਖਾਲਸਾ ਰਹਿ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ। ਉਹ ਖਾਲਸਾ ਹੈ ਨਿਆਰਾ, ਜੇ ਨਿਆਰਾ ਪੁਣਾ ਹੈ ਗੁਰੂ ਸਾਹਿਬ ਨੂੰ ਪਹਿਲਾਂ ਮੁੱਖ ਰੱਖ ਕੇ ਚੱਲਣਾ ਆਪਾਂ ਨੇ, ਉੱਥੇ ਫਿਰ ਨਾ ਤਾਂ ਜਾਨ ਦੀ ਪਰਵਾਹ ਹੋਣੀ ਚਾਹੀਦੀ ਹੈ, ਨਾ ਫਿਰ ਸਰੀਰ ਦੀ, ਨਾ ਧਨ ਦੌਲਤ ਦੀ। ਗੁਰੂ ਨੂੰ ਵੱਡਾ ਰੱਖਣਾ, ਕਦੇ ਗੁਰੂ ਨੂੰ, ਰਾਮ ਰਾਏ ਨੇ 72 ਕਰਾਮਾਤਾਂ ਦਿਖਾਈਆਂ, ਵੱਡੀਆਂ ਛੋਟੀਆਂ ਸਾਰੀਆਂ, ਕਿੰਨੀਆਂ ਕਰਾਮਾਤਾਂ ਦਿਖਾਈਆਂ, ਜਾਂ ਔਰੰਗਜ਼ੇਬ ਦੇ ਮੂਹਰੇ ਇੱਕ ਗੱਲ 'ਤੇ ਆ ਕੇ ਝੇਪ ਖਾ ਗਿਆ, ਝੁਕ ਗਿਆ। ਉਹ ਕਹਿੰਦਾ ਤੁਹਾਡੀ ਬਾਣੀ 'ਚ ਲਿਖਿਆ ਹੋਇਆ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਕਹਿ ਰਹੇ ਨਹੀਂ ਜੀ ਉਹ ਗਲਤੀ ਨਾਲ ਲਿਖਿਆ ਗਿਆ, ਉੱਥੇ ਮਿੱਟੀ ਬੇਈਮਾਨ ਕੀ ਹੈ। ਮਹਾਰਾਜ ਨੇ ਫਿਰ ਬਚਨ ਕੀਤਾ ਜਦੋਂ ਆਏ ਚੱਲ ਕੇ ਕੀਰਤਪੁਰ ਸਾਹਿਬ, ਕਹਿੰਦੇ ਜੀ ਰਾਮ ਰਾਏ ਜੀ ਮਿਲਣਾ ਚਾਹੁੰਦੇ। ਕਿ ਮਹਾਰਾਜ ਕਹਿੰਦੇ ਮੇਰੇ ਮੱਥੇ ਨਾ ਲੱਗੇ, ਜਿੱਧਰ ਨੂੰ ਮੂੰਹ ਮੈਂ ਉੱਧਰ ਨੂੰ ਚਲਿਆ ਜਾਵੇ। ਲਾਹੌਰ ਵੱਲ ਮੂੰਹ ਸੀ, ਫਿਰ ਉੱਧਰ ਨੂੰ ਚਲੇ ਗਏ। ਇਸ ਤਰ੍ਹਾਂ ਉਹਨਾਂ ਨੂੰ ਇਹ ਸੀ ਕਿ ਮੇਰੀ ਰਾਜੇ ਨਾਲ ਬਣਨੀ ਨਹੀਂ, ਫਿਰ ਤੇ ਮੈਂ ਚਲੋ ਇਹਨਾਂ ਦੀ ਉਪਮਾ ਕਰ ਦਿੰਦਾ, ਇੱਥੇ ਆ ਕੇ ਸਿੱਖ ਮਾਰ ਨਾ ਖਾਵੇ। ਸਾਡੇ ਸਿੱਖਾਂ ਨੇ ਹੁਣ ਤੱਕ ਜਿਹੜੀ ਮਾਰ ਖਾਧੀ ਇੱਥੇ ਹੀ ਖਾਧੀ ਆ ਕੇ, ਬਸ ਇਹ ਦੂਜੇ ਦੇ ਮੂਹਰੇ ਝੁੱਕ ਜਾਂਦੇ ਨੇ। ਜੇ ਦੂਜਾ ਕਹੇ ਵੀ ਤੁਹਾਡੀ ਬਾਣੀ ਵਿੱਚ ਆਹ ਸਾਡੀਆਂ ਗੱਲਾਂ ਕੁਛ ਆਈ ਗਲਤ ਨੇ, ਉਹ ਦੋਹਰੇ ਕੱਟ ਦਿਓ ਰਹਿ ਰਾਸ ਦੇ, ਉਹਨਾਂ ਨੇ ਕੱਟ ਕੇ ਉਹ ਮਾਰੇ, ਬਈ ਸਾਨੂੰ ਚੱਲ ਇਹਦੇ ਨਾਲ ਰਾਜ ਮਿਲ ਜੂਗਾ, ਸਾਡੀ ਕੋਈ ਵੋਟ ਬਣ ਜੂ, ਗੱਲ ਬਣਨੀ ਨਹੀਂ ਹੈ। ਕੀ ਹੋਇਆ ਜੇ ਇੱਕ ਦੋ ਵਾਰ ਮਿਲ ਗਈਆਂ, ਅੱਗੇ ਨੂੰ ਰਹਿਣੇ ਕੱਖ ਨਹੀਂ ਹੈ, ਸਭ ਖਤਮ ਹੋ ਜਾਣਾ। ਕਹੋ ਰਾਮ ਰਾਏ ਨੇ ਇੱਕ ਪੰਗਤੀ ਸਿਰਫ ਉੱਥੇ ਬੈਠੇ ਬਦਲੀ, ਇਹਨਾਂ ਨੇ ਕੱਟ ਹੀ ਦਿੱਤੀ ਸਾਰੀ, ਮੂਲ ਮੰਤਰ ਹੀ ਕੱਟ ਛੱਡਿਆ, ਫਿਰ ਇਹ ਰਾਸ ਕੱਟ ਛੱਡੀ। ਹੋਰ ਬਥੇਰੀਆਂ ਬਾਣੀਆਂ ਕੱਢਣ ਦਾ ਯਤਨ ਕਰਦੇ ਨੇ, ਹੋਰ ਬਾਣੀਆਂ ਨੂੰ ਕੱਟੀ ਜਾਂਦੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਰਾਮ ਰਾਏ ਨੇ ਇੱਕ ਪੰਗਤੀ ਬਦਲੀ ਹੈ ਤਾਂ ਮੈਂ ਉਹਨੂੰ ਕਿੰਨਾ ਦੁਰਕਾਰਿਆ ਇਸੇ ਕਰਕੇ। ਹਾਲਾਂਕਿ ਗੁਰੂ ਕਾ ਸਾਹਿਬਜ਼ਾਦਾ ਸ਼ਕਤੀ ਦਾ ਮਾਲਕ ਸੀ, ਦਸਵੇਂ ਪਾਤਸ਼ਾਹ ਨੇ ਫਿਰ ਬਖਸ਼ਿਆ ਵੀ ਆ ਉਹਨਾਂ ਨੂੰ, ਚਲੋ ਤਾਂ ਬਖਸ਼ੇ ਗਏ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਕੁਛ ਅਸੀਂ ਬਣਾਇਆ ਪਹਿਲੇ ਪਾਤਸ਼ਾਹ ਤੋਂ ਲੈ ਕੇ, ਦੂਜਿਆਂ ਨੇ ਕੁਛ ਨਹੀਂ ਬਦਲਿਆ, ਤੀਜਿਆਂ ਨੇ ਨਹੀਂ ਬਦਲਿਆ, ਦਸਵੇਂ ਪਾਤਸ਼ਾਹ ਨੇ ਇੱਕ ਪੰਗਤੀ ਆ ਕਰਕੇ ਜਦੋਂ ਬਦਲੀ, ਸਿਰਫ ਬੋਲੀ ਸੀ, ਨੀਲ ਬਸਤਰਲੇ ਕੱਪੜੇ ਪਹਿਰੇ ਨੂੰ ਨੀਲ ਬਸਤਰਲੇ ਕੱਪੜੇ ਫਾੜੇ, ਤੁਰਕ ਪਠਾਣੀ ਅਮਲ ਗਿਆ। ਕੌਲ ਸੋਢੀ ਜੀ ਨੇ ਬਚਨ ਕੀਤਾ ਸੀ ਮਹਾਰਾਜ ਕੋਟਕਪੂਰੇ, ਤੁਸੀਂ ਗੁਰਬਾਣੀ ਦੀ ਪੰਗਤੀ ਬਦਲੀ ਹੈ, ਰਾਮ ਰਾਏ ਨੂੰ ਤਾਂ ਗੁਰੂ ਘਰੋਂ ਕੱਢ ਦਿੱਤਾ ਸੀ। ਮਹਾਰਾਜ ਕਹਿੰਦੇ ਮੈਂ ਸਰਬੰਸ ਦਾਨ ਕਰਕੇ ਬਦਲੀ ਹੈ, ਨਾਲੇ ਮੈਂ ਗੁਰਤਾ ਗੱਦੀ ਤੇ ਬਿਰਾਜਮਾਨ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਉਦੋਂ ਇਹ ਸੀ ਅਸੀਂ ਸਾਰਾ ਸਰਬੰਸ ਦਾਨ ਕਰਕੇ ਕੁਰਬਾਨੀਆਂ ਕਰਕੇ ਨੀਲ ਬਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਗਿਆ ਕਿ ਨਹੀਂ ਹੁਣ? ਕਹਿੰਦੇ ਗਿਆ ਤਾਂ ਹੈ। ਫਿਰ ਕਹਿੰਦੇ ਮੈਂ ਝੂਠ ਕਿਹਾ? ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਗੁਰੂ ਕਿਆਂ ਨੇ ਕਿਰਤ ਕੀਤੀ ਹੈ, ਦਸਵੇਂ ਪਾਤਸ਼ਾਹ ਨਾਲੋਂ ਵੱਡਾ ਇਨਕਲਾਬੀ ਕੌਣ ਸੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ? ਉਹ ਸਾਰਾ ਕੁਛ ਉਦੋਂ ਬਦਲ ਸਕਦੇ ਸੀ ਦਸਵੇਂ ਪਾਤਸ਼ਾਹ, ਉਹਨਾਂ ਤੋਂ ਬਾਅਦ ਬਾਬਾ ਦੀਪ ਸਿੰਘ ਹੁਣੀ ਬਦਲ ਸਕਦੇ ਸੀ, ਅਕਾਲੀ ਫੂਲਾ ਸਿੰਘ ਜੀ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਬਦਲ ਸਕਦੇ ਸੀ ਸਾਰਾ ਕੁਛ। ਉਹ ਪੁਰਾਣਿਆਂ ਨੂੰ ਤਾਂ ਮੇਰੇ ਖਿਆਲ ਸੋਝ ਹੀ ਨਹੀਂ ਸੀ, ਨਾਮ ਬ੍ਰਹਮ ਗਿਆਨ ਸੀ। ਜਿਹੜੇ ਹੋਣ ਵਾਲੇ ਇਹਨਾਂ ਨੂੰ ਬ੍ਰਹਮ ਗਿਆਨ ਲੱਗਦਾ ਸ਼ਾਇਦ, ਪਤਾ ਨਹੀਂ ਕਿਹੜੀ ਦਿਮਾਗ ਇਹਨਾਂ ਦੇ ਕੰਮ ਕਰਦੇ ਨੇ। ਇਹਨਾਂ ਨੇ ਇੱਕ ਵਾਢਿਓ ਸਿਰਿਓਂ ਲਾ, ਜੋ ਕੁਛ ਮਰਜ਼ੀ ਸਭ ਬਦਲਤਾ ਬਦਲਤਾ ਬਦਲਤਾ, ਇੱਕ ਦਿਨ ਰੱਬ ਨੇ ਤੁਹਾਨੂੰ ਹੀ ਬਦਲ ਦੇਣਾ ਸਾਰਿਆਂ ਨੂੰ, ਫਿਰ ਰਹਿਣਾ ਹੀ ਕੱਖ ਨਹੀਂ ਉੱਥੇ। ਨਾ ਛੇੜਖਾਨੀ ਕਰੋ ਤਾਂ ਚੰਗਾ ਹੀ ਹੈ, ਦੁਬਾਰਾ ਮੁੜ ਕੇ ਉੱਥੇ ਆ ਜਾਓ ਮਾਫ਼ੀ ਮੰਗ ਕੇ, ਫਿਰ ਵੀ ਠੀਕ ਹੈ, ਅਤੇ ਜੇ ਮਾਫ਼ੀ ਮੰਗ ਕੇ ਦੁਬਾਰਾ ਉੱਥੇ ਨਾ ਆਏ ਫਿਰ ਹੌਲੀ ਹੌਲੀ ਸਾਰਾ ਕੁਛ ਹੀ ਰੋੜ ਦੇਣਾ ਮਹਾਰਾਜ ਨੇ। ਮਹਾਰਾਜ ਨੂੰ ਸਮਝੋ, ਸੱਚੇ ਪਾਤਸ਼ਾਹ ਤਾਕਤ ਨੂੰ ਜਾਣੋ। ਮਹਾਰਾਜ ਜਿਵੇਂ ਪਿਓ ਆਪਣੇ ਪੁੱਤ ਨੂੰ ਕਹਿੰਦਾ ਚੱਲ ਕੋਈ ਨਹੀਂ ਜੇ ਐਤਕੀ ਫੇਲ ਹੋ ਗਿਆ ਕੋਈ ਨਹੀਂ, ਫਿਰ ਪੇਪਰ ਦੇ ਲਾ, ਤੀਜੀ ਵਾਰ ਦੇ ਲਾ, ਚੌਥੀ ਵਾਰ ਦੇ ਲਾ ਪੇਪਰ ਕੋਈ ਨਹੀਂ, ਜਾਂ ਕੋਈ ਨਿਆਣਾ ਗਲਤੀ ਕਰਦਾ ਘਰ ਦੇ ਕਹਿੰਦੇ ਕੋਈ ਨਹੀਂ ਸਮਝ ਜੂਗਾ, ਰੱਬ ਤਾਂ ਬੰਦੇ ਨੂੰ 100 ਵਾਰੀ ਕਹਿੰਦਾ ਕੋਈ ਨਹੀਂ ਸਮਝ ਜੇਗਾ, ਸਮਝ ਜਾਓਏ ਸਮਝ ਜਾਓਏ, ਉਹ ਮਾਰਨਾ ਨਹੀਂ ਚਾਹੁੰਦਾ ਕਿਸੇ ਨੂੰ, ਕੁਛ ਕਹਿਣਾ ਨਹੀਂ ਚਾਹੁੰਦਾ ਹੈ, ਪਰ ਜਦੋਂ ਬੰਦਾ ਸਮਝੇ ਹੀ ਨਾ, ਬੰਦਾ ਸਮਝੇ ਹੀ ਨਾ, ਬੰਦਾ ਸਮਝੇ ਹੀ ਨਾ, 100 ਵਾਰੀ ਕਿਹਾ ਨਾ ਸਮਝੇ, ਫਿਰ ਪਰਮੇਸ਼ੁਰ ਉੱਥੇ ਕੀ ਕਰੇ, ਗੁਰੂ ਸਾਹਿਬ ਫਿਰ ਕੀ ਕਰਨ? ਫਿਰ ਗੁਰੂ ਸਾਹਿਬ ਸਾਰਾ ਕੁਛ ਹੀ ਖੋਹ ਲੈਂਦੇ ਨੇ, ਫਿਰ ਬੰਦਾ ਰੋਂਦਾ ਫਿਰਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਹਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ।